ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇ ਟੁਕਬਾਤ ਹੈ, ਕੋਟ ਪਰਾ ਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਬੇਸਮਾਰ ਅਥਾਹ ਅਗਣਤ ਅਤੁਲ ਜਿਉਂ ਬੁਲਾਵਹ, ਤਿਉਂ ਨਾਨਕ ਦਾਸ ਬੋਲੇ। ਸਹਿਬੇ ਕਮਾਲ, ਸਹਿਬੇ ਇਕਬਾਲ, ਸਹਿਬੇ ਦੋ ਆਲਮ, ਚਬਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਅੰਦਰ ਹਾਜ਼ਰੀ ਭਰਨ ਵਾਸਤੇ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ। ਆਓ, ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਪ੍ਰਕਾਸ਼ ਦਿਹਾੜਿਆਂ ਦੇ ਸੰਬੰਧ ਵਿੱਚ ਪਿਛਲੇ ਦਿਨਾਂ ਤੋਂ ਸਤਿਗੁਰਾਂ ਦਾ ਜੀਵਨ ਇਤਿਹਾਸ, ਉਹਨਾਂ ਦੀ ਵਿਚਾਰਧਾਰਾ, ਉਪਦੇਸ਼ ਸੰਖੇਪ ਰੂਪ ਦੇ ਵਿੱਚ ਆਪਾਂ ਵਿਚਾਰਦੇ ਆ ਰਹੇ ਹਾਂ। ਆਓ, ਅਗਲੇ ਪੜਾਅ ਦੀ ਵਿਚਾਰ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਸਾਰੀ ਸੰਗਤ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਉਹ ਪੂਰੀ ਦੁਨੀਆ ਦੇ ਸਾਂਝੇ ਰਹਿਬਰ ਸਨ, ਸਾਂਝੇ ਗੁਰੂ, ਜਿਨ੍ਹਾਂ ਦਾ ਉਪਦੇਸ਼ ਪੂਰੀ ਮਨੁੱਖਤਾ ਵਾਸਤੇ, ਸਾਰੇ ਧਰਮਾਂ ਵਾਸਤੇ, ਹਰ ਤਰ੍ਹਾਂ ਦੇ ਲੋਕਾਂ ਵਾਸਤੇ ਸਾਂਝਾ ਹੈ। ਗੁਰੂ ਨਾਨਕ ਦੀ ਵਡਿਆਈ ਹੀ ਇਸ ਵਿੱਚ ਹੈ ਕਿ ਉਹਨਾਂ ਦਾ ਘਰ ਸਾਰਿਆਂ ਵਾਸਤੇ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਹੁਣ ਸਤਿਗੁਰੂ ਜੀ ਮੱਕੇ ਦੀ ਧਰਤੀ ਵੱਲ ਝਾਲਾ ਪਾਉਂਦੇ ਨੇ। ਮੱਕਾ ਇੱਕ ਸ਼ਹਿਰ ਦਾ ਨਾਮ ਹੈ, ਅਰਬ ਦੇਸ਼ ਦਾ ਨਾਮ ਹੈ, ਤੇ ਕਾਬਾ ਉਹਨਾਂ ਦਾ ਪਵਿੱਤਰ ਸਥਾਨ ਦਾ ਨਾਮ ਹੈ। ਜਿਵੇਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਸ਼ਹਿਰ ਦਾ ਨਾਮ ਹੈ ਤੇ ਭਾਰਤ ਇੰਡੀਆ ਇੱਕ ਦੇਸ਼ ਦਾ ਨਾਮ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਪਵਿੱਤਰ ਸਥਾਨ ਦਾ ਨਾਮ ਹੈ। ਇਸ ਤਰ੍ਹਾਂ ਅਰਬ ਦੇਸ਼ ਵਿੱਚ ਮੱਕੇ ਸ਼ਹਿਰ ਦੇ ਅੰਦਰ ਕਾਬਾ ਉਹਨਾਂ ਦਾ ਪਵਿੱਤਰ ਸਥਾਨ ਹੈ ਇਸਲਾਮ ਜਗਤ ਦਾ। ਉਹ ਸਥਾਨ ਇੰਨਾ ਪਵਿੱਤਰ ਮੰਨਦੇ ਨੇ ਮੁਸਲਮਾਨ ਵੀਰ ਕਿ ਉਹ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ ਉਹ ਆਪਣਾ ਸਿਜਦਾ ਪੱਛਮ ਵੱਲ ਕਰਦੇ ਨੇ ਮੱਕੇ ਵੱਲ, ਉਧਰ ਨੂੰ ਪੈਰ ਕਰਕੇ ਨਹੀਂ ਸੌਂਦੇ, ਉਧਰ ਨੂੰ ਬਾਥਰੂਮ ਨਹੀਂ ਕਰਦੇ, ਉਧਰ ਨੂੰ ਉਜੂ ਨਹੀਂ ਕਰਦੇ। ਉਜੂ ਉੱਠ ਫਰੀਦਾ ਉਜੂ ਸਾਜ, ਉਜੂ ਕਿਹਨੂੰ ਕਹਿੰਦੇ ਨੇ ਆਪਾਂ ਕਹਿ ਲਈ ਵੀ ਕੁਰਲਾ ਕਰਨਾ, ਉਧਰ ਨੂੰ ਕੁਰਲਾ ਨਹੀਂ ਕਰਦੇ, ਸਿਜਦਾ ਕਰਦੇ। ਹੁਣ ਭਾਈ ਮਰਦਾਨਾ ਗੁਰੂ ਮਹਾਰਾਜ ਦੇ ਨਾਲ ਹੈ, ਸਤਿਗੁਰੂ ਜੀ ਨੇ ਚਾਲੇ ਪਾ ਦਿੱਤੇ ਨੇ ਮੱਕੇ ਦੀ ਧਰਤੀ ਵੱਲ ਤੇ ਭਾਈ ਗੁਰਦਾਸ ਨੇ ਗੁਰੂ ਦੀ ਮਹਿਮਾ ਵਿੱਚ ਜੋ ਬਚਨ ਕਹੇ ਜੋ ਵਾਰਤਾ ਕਹੀ, ਫਿਰ ਬਾਬਾ ਫਿਰ ਮੱਕੇ ਗਿਆ, ਬਾਬਾ ਫਿਰ ਮੱਕੇ ਗਿਆ ਤੇ ਗਏ ਕਿਵੇਂ, ਨੀਲ ਵਸਤਰ ਧਾਰੇ ਬਣਵਾਰੀ। ਉੱਥੇ ਗੁਰੂ ਮਹਾਰਾਜ ਨੇ ਕੁਝ ਕੰਮ ਕੁਝ ਕਾਰਜ ਪਹਿਲੀ ਵਾਰ ਕੀਤੇ ਤੇ ਉਹ ਹੋਈ ਇੱਕ ਵਾਰ ਨੇ, ਮੁੜ ਕੇ ਅੱਜ ਤੱਕ ਹੋਏ ਨਹੀਂ। ਪਹਿਲਾ ਕਾਰਜ ਇਹ ਕਿ ਉੱਥੇ ਅੱਜ ਤੱਕ ਕੋਈ ਗੈਰ ਮੁਸਲਮਾਨ ਨਹੀਂ ਗਿਆ ਪਰ ਬਾਬਾ ਨਾਨਕ ਪਹੁੰਚਿਆ, ਕਿ ਉਹਨਾਂ ਤੋਂ ਬਾਅਦ ਵੀ ਨਹੀਂ ਕੋਈ ਗਿਆ। ਦੂਸਰਾ, ਉੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਚੱਲੀ, ਉਹਨਾਂ ਦੀ ਪੂਜਾ ਹੋਈ, ਉਹਨਾਂ ਦਾ ਸਤਿਕਾਰ ਹੋਇਆ, ਪਰ ਇਹ ਵੀ ਮੱਕੇ ਦੀ ਧਰਤੀ ਤੇ ਪਹਿਲੀ ਵਾਰ ਸੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਖੜਾਵਾਂ ਉੱਥੇ ਪੂਜੀਆਂ ਗਈਆਂ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਤੀਸਰਾ, ਉੱਥੇ ਕੁਰਾਨ ਸ਼ਰੀਫ ਉਹਨਾਂ ਦਾ ਪਾਕ ਕੇ ਪਵਿੱਤਰ ਗ੍ਰੰਥ ਹੈ, ਉਹ ਤੋਂ ਬਿਨਾਂ ਕੋਈ ਗੱਲ ਹੋਈ ਓ ਨਹੀਂ, ਪਰ ਉਹ ਧਰਤੀ ਤੇ ਵੀ ਗੁਰੂ ਨਾਨਕ ਮਹਾਰਾਜ ਨੇ ਸੱਚ ਦੀ ਬਾਣੀ ਦਾ ਡਾਂਕਾ ਵਜਾਇਆ। ਤਾਂ ਸਤਿਗੁਰੂ ਜੀ ਨੇ ਪਹਿਲਾਂ ਆਪਣੇ ਵਸਤਰ ਉਹਨਾਂ ਦਾ ਜਿਹੜਾ ਰੰਗ ਹੈ ਨਾ ਉਹ ਬਦਲਿਆ, ਕਿਉਂਕਿ ਉੱਥੇ ਨੀਲੇ ਵਸਤਰਾਂ ਵਾਲਾ ਹੀ ਜਾ ਸਕਦਾ ਸੀ। ਹੁਣ ਇਹ ਨੁਕਤੇ ਆਪਾਂ ਸਮਝ ਕੇ ਜਾਣੇ ਨੇ ਸਾਰੇ ਵੀ ਗੁਰਮਤ ਅੰਦਰ, ਗੁਰਮਤ ਦੇ ਅੰਦਰ ਵਿਖਾਵੇ ਨੂੰ ਭੇਖ ਨੂੰ ਵੱਡਾ ਨਹੀਂ ਮੰਨਿਆ ਗਿਆ। ਹਾਂ, ਧਰਮ ਦੇ ਵਿੱਚ ਭੇਖ ਚੱਲਦਾ ਹੈ, ਇਹਦੀ ਵਰਤੋਂ ਹੋਈ ਹੈ, ਜਿਵੇਂ ਕਿ ਕਈਆਂ ਨੇ ਚਿੱਟੇ ਵਸਤਰ ਪਾਏ ਆਪਣੇ ਤਨ ਤੇ, ਕਾਹਦੇ ਲਈ, ਉਹ ਦੱਸਦੇ ਸੀ ਵੀ ਅਸੀਂ ਜਿਉਂਦਿਆਂ ਨੇ ਮੌਤ ਪ੍ਰਵਾਨ ਕਰ ਲਈ, ਇਹ ਅਸੀਂ ਆਪਣਾ ਕੱਫਣ ਖੁਦ ਪਾਇਆ ਹੈ, ਆਪਣੇ ਤਨ ਤੇ ਕੱਫਣ ਖੁਦ ਪਾ ਲਿਆ ਸੀ। ਤੇ ਜਿਹੜੇ ਬੋਧੀ ਭਿਕਸ਼ੂ ਸੀ ਉਹਨਾਂ ਨੇ ਪੀਲੇ ਵਸਤਰ ਪਾਏ, ਤੇ ਜਦੋਂ ਕੋਈ ਬੰਦਾ ਮੌਤ ਦੇ ਨੇੜੇ ਹੋ ਜੇ ਉਹਦਾ ਰੰਗ ਪੀਲਾ ਪੈ ਜਾਂਦਾ, ਉਹਨਾਂ ਨੇ ਵੀ ਆਹੀ ਸੁਨੇਹਾ ਦਿੱਤਾ ਵੀ ਅਸੀਂ ਮੌਤ ਦੇ ਬਹੁਤ ਨੇੜੇ ਹਾਂ। ਜਿਹੜੇ ਸੂਫੀ ਸੀ ਉਹਨਾਂ ਨੇ ਕਾਲੇ ਵਸਤਰ ਪਾਏ, ਤੇ ਬਾਬਾ ਫਰੀਦ ਸਾਹਿਬ ਦੀ ਬਾਣੀ ਪੜੋ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ। ਜਦੋਂ ਕਿਸੇ ਦੀ ਚਿਖਾ ਬਲ ਜਾਏ ਤਾਂ ਪਿੱਛੋਂ ਜਿਹੜੇ ਕੋਲੇ ਵੱਜਦੇ ਨੇ ਉਹ ਵੀ ਕਾਲੇ ਰੰਗ ਦੇ ਹੁੰਦੇ ਨੇ, ਉਹਨਾਂ ਨੇ ਵੀ ਆਹੀ ਕਿਹਾ ਕਿ ਅਸੀਂ ਜਿਉਂਦਿਆਂ ਨੇ ਹੀ ਆਪਣੇ ਤਨ ਨੂੰ ਮੜੀ ਸਮਝ ਲਿਆ, ਸ਼ਮਸ਼ਾਨ ਭੂਮੀ। ਦੇਖੋ ਇਹਨਾਂ ਵਿੱਚ ਬਹੁਤ ਰਮਝਾਂ ਸੀ, ਜਿੱਥੋਂ ਇਹ ਚੱਲਿਆ ਸੀ ਸਾਰਾ ਕੁਝ, ਭੇਖ ਕਿੱਥੋਂ ਚੱਲਿਆ, ਕੀ ਕਾਰਨ ਸੀ, ਪਰ ਹੌਲੀ ਹੌਲੀ ਭੇਖ ਰਹਿ ਗਿਆ, ਉਹਦੇ ਵਿੱਚੋਂ ਸੁਨੇਹਾ ਮਿਟ ਗਿਆ। ਅੱਜ ਚਿੱਟੇ ਵਸਤਰ ਤਾਂ ਹੈ ਪਰ ਆਹ ਜਿਹੜੀਆਂ 10 ਉਂਗਲਾਂ ਨੇ ਨਾ ਹੱਥ ਦੀਆਂ, 10 ਦੀਆਂ 10 ਉਂਗਲਾਂ ਵਿੱਚ ਨਾਗ ਸ਼ਾਂਪਾਂ ਛੱਲੇ ਪਾਏ ਹੋਏ ਨੇ, ਤਾਂ ਕੀ ਕਹੀਏ ਵੀ ਅੱਜ ਦੇ ਮੁਰਦੇ ਸ਼ਕੀਨ ਹੋ ਗਏ। ਅੱਜ ਦੇ ਮੁਰਦੇ ਕੱਫਣ ਵੀ ਪਾਇਆ ਤੇ ਸ਼ਕੀਨ ਹੋ ਗਏ ਮੁਰਦੇ, ਤਾਂ ਜੇ ਭੇਖ ਤਾਂ ਪਾਇਆ ਪਰ ਅੰਦਰ ਕੁਝ ਹੈ ਨਹੀਂ ਤਾਂ ਉਹਦਾ ਫਿਰ ਗੁਰਮਤ ਅੰਦਰ ਵਿਰੋਧ ਹੈ। ਭੇਖ ਦਿਖਾਇਓ ਜਾਗਤ ਕੋ, ਲੋਗਨ ਕੋ ਵਸਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋਲੀਨ, ਭੇਖੀ ਪ੍ਰਭੂ ਨਾ ਪਾਈਐ ਬਿਨ ਸੱਚੀ ਸਿੱਖਾਂ। ਸੋ ਗੁਰੂ ਨਾਨਕ ਮਹਾਰਾਜ ਨੇ ਤਿੰਨ ਚਾਰ ਵਾਰੀ ਆਪਣਾ ਜਿਹੜਾ ਤਨ ਦਾ ਭੇਖ ਹੈ ਨਾ ਉਹ ਬਦਲਿਆ। ਪਹਿਲਾਂ ਗ੍ਰਿਸਤੀਆਂ ਵਾਲੇ ਕੱਪੜੇ ਸੀ, ਫਿਰ ਜਦੋਂ ਉਦਾਸੀਆਂ ਤੇ ਗਏ, ਯਾਤਰਾਵਾਂ ਕੀਤੀਆਂ, ਉਦੋਂ ਧਰਮੀ ਭੇਖ ਪਾ ਲਿਆ, ਤੇ ਜਦੋਂ ਹੁਣ ਮੱਕੇ ਗਏ ਨੇ ਉੱਥੇ ਨੀਲੇ ਵਸਤਰ ਪਾਲੇ ਮਹਾਰਾਜ ਨੇ। ਭਾਈ ਗੁਰਦਾਸ ਕਹਿ ਰਹੇ ਨੇ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੀ ਬਣਵਾਰੀ, ਕਿਉਂ? ਕਿਉਂਕਿ ਗੈਰ ਮੁਸਲਮਾਨ ਉੱਥੇ ਜਾ ਨਹੀਂ ਸੀ ਸਕਦਾ, ਉਹਨਾਂ ਦੀ ਗੱਲ ਕਰਨ ਵਾਸਤੇ ਮਹਾਰਾਜ ਉਹਨਾਂ ਵਰਗੇ ਵਸਤਰ ਪਾ ਕੇ ਪਹੁੰਚੇ ਨੇ ਉੱਥੇ। ਤੇ ਫਿਰ ਜਦੋਂ ਕਰਤਾਰਪੁਰ ਆਏ ਤਾਂ ਉੱਥੇ ਵੀ ਭਾਈ ਗੁਰਦਾਸ ਨੇ ਕਿਹਾ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲੋ ਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਥਾਪ ਕੀ ਆਪ ਸਾਰਾ। ਉਦੋਂ ਵੀ ਗ੍ਰਿਸ਼ਤੀਆਂ ਬਾਰੇ ਵਰਗੇ ਕੱਪੜੇ ਮਹਾਰਾਜ ਨੇ ਪਾਏ ਨੇ, ਭਾਵ ਕਿ ਸਿੱਖ ਨੂੰ ਭੇਖ ਤੱਕ ਨਹੀਂ ਖੜਾਇਆ। ਕਿਉਂ? ਕਿਉਂਕਿ ਜਿਹੜਾ ਪਰਮਾਤਮਾ ਹੈ ਨਾ ਉਹ ਅਭੇਖ ਹੈ, ਅਲੇਖ ਹੈ, ਭੇਖਾਂ ਤੋਂ ਰਹਿਤਾ, ਲੇਖੇ ਤੋਂ ਰਹਿਤਾ ਉਹ। ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ, ਆਸਾ ਸੋਟੇ ਨੂੰ ਕਹਿੰਦੇ ਨੇ। ਇੱਕ ਹੱਥ ਵਿੱਚ ਗੁਰੂ ਨਾਨਕ ਮਹਾਰਾਜ ਦੇ ਨਾ ਇੱਕ ਅਣਘੜਿਆ ਜਾਂ ਸੋਟਾ ਫੜਿਆ ਹੋਇਆ, ਕਿਤਾਬ ਕਸ਼ ਜਿਹੜੀ ਗੁਰਬਾਣੀ ਦੀ ਪੋਥੀ ਸੀ ਉਹਨਾਂ ਕੋਲ, ਗੁਰਬਾਣੀ ਦਾ ਖਜ਼ਾਨਾ ਗੁਰੂ ਮਹਾਰਾਜ ਦਾ। ਆਪ ਵੀ ਸਤਿਗੁਰ ਬਾਣੀ ਲਿਖਦੇ ਸੀ ਤੇ ਉਹਨਾਂ ਦੇ ਕੁਝ ਸਿੱਖ ਸੀ, ਹੰਸੂ ਲੁਹਾਰ ਸੇ ਦੋ ਘੇਹੋਂ ਭਾਈ ਮਨ ਸੁਖ ਵਰਗੇ, ਉਹ ਵੀ ਬਾਣੀ ਲਿਖਦੇ ਸੀ ਮਹਾਰਾਜ ਦੀ। ਜਨਮ ਸਾਖੀਆਂ ਵਿੱਚ ਐਸਾ ਜ਼ਿਕਰ ਹੈ। ਤਾਂ ਉਹ ਜਿਹੜੀ ਬਾਣੀ ਦੀ ਪੋਥੀ ਹੈ ਜਿਹਨੂੰ ਉਹ ਵਕਤ ਉੱਥੇ ਦੇ ਹਾਜੀ ਕਾਜੀ ਕਿਤਾਬ ਕਹਿੰਦੇ ਸੀ, ਤੇ ਭਾਈ ਗੁਰਦਾਸ ਨੇ ਉਹੀ ਨਾਮ ਵਰਤਿਆ ਕਿਤਾਬ, ਬਾਣੀ ਦੀ ਪੋਥੀ ਗੁਰੂ ਮਹਾਰਾਜ ਨੇ ਆਪਣੇ ਲੱਕ ਤੋਂ ਉੱਪਰ ਰੱਖੀ ਹੋਈ ਹੈ। ਕਸ਼ ਦਾ ਮਤਲਬ ਇੱਥੇ ਕੀ ਹੈ? ਆਸਾ ਹੱਥ, ਕਿਤਾਬ ਕਸ਼। ਹੁਣ ਜੇ ਇਹਨੂੰ ਕਹਿ ਕੇ ਲੰਘ ਜਾਈਏ ਗੱਲ ਨਹੀਂ ਬਣਦੀ, ਇਹਨੂੰ ਸਮਝੀਏ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਮਹਾਰਾਜ ਨੇ ਬਾਣੀ ਦੀ ਪੋਥੀ ਲਪੇਟੀ ਸੀ ਤੇ ਉਹਨੂੰ ਕੱਛ ਚ ਦਿੱਤਾ ਸੀ, ਨਹੀਂ ਨਹੀਂ, ਇਹ ਕੁਝ ਸੰਕੇਤਕਰ ਸ਼ਬਦ ਹੁੰਦੇ ਨੇ। ਆਪਾਂ ਕਈ ਵਾਰੀ ਕੋਈ ਚੀਜ਼ ਹੱਥ ਵਿੱਚ ਜਦੋਂ ਲੈ ਕੇ ਚੱਲਦੇ ਹਾਂ ਉਹਨੂੰ ਲਮਕਾ ਕੇ ਚੱਲਦੇ ਹਾਂ, ਕਈ ਚੀਜ਼ਾਂ ਆਪਾਂ ਲਮਕਾ ਕੇ ਚੱਲਦੇ ਹਾਂ, ਤਾਂ ਉਹ ਪੋਥੀ ਨੂੰ ਲਮਕਾਇਆ ਨਹੀਂ ਹੈ ਵੀ ਕਿਸੇ ਝੋਲੇ ਚ ਪਾ ਕੇ ਉਹਨੂੰ ਲਮਕਾ ਲਿਆ, ਨਹੀਂ, ਉਹਨੂੰ ਸੁੰਦਰ ਵਸਤਰ ਵਿੱਚ ਲਪੇਟਿਆ ਹੋਇਆ ਸੀ, ਭਾਵ ਕਿ ਉਹ ਲੱਕ ਤੋਂ ਉੱਪਰ ਸੀ। ਇੱਥੇ ਗੁਰੂ ਮਹਾਰਾਜ ਨੇ ਉਹਨੂੰ ਲਾਇਆ ਹੋਇਆ ਸੀ, ਤਾਂ ਕੀ ਕਿਹਾ? ਆਸਾ ਹੱਥ, ਕਿਤਾਬ ਕਸ਼, ਕੂੰਜਾ ਬਾਗ ਮਸੱਲਾ ਧਾਰੀ। ਤੇ ਹੁਣ ਜਦੋਂ ਉੱਥੇ ਗੁਰੂ ਨਾਨਕ ਪਹੁੰਚ ਗਏ ਨਾ, ਜਿੱਥੇ ਮੱਕੇ ਦੇ ਮਜੌਰ ਹਾਜੀ ਕਾਜੀ ਇਕੱਠੇ ਹੋਏ ਨੇ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜਾਰੀ, ਤੇ ਜਿੱਥੇ ਉਹ ਮੁਸਲਮਾਨ ਵੀਰ ਇਕੱਠੇ ਹੋ ਕੇ ਹੱਜ ਕਰ ਰਹੇ ਨੇ, ਨਮਾਜ਼ ਅਦਾ ਕਰਦੇ ਨੇ, ਉੱਥੇ ਗੁਰੂ ਨਾਨਕ ਮਹਾਰਾਜ ਬਹਿ ਗਏ ਤੇ ਸਾਰਾ ਮੌਕਾ ਵੇਖ ਲਿਆ ਮਹਾਰਾਜ ਨੇ। ਪਹਿਲਾਂ ਵਿਸ਼ਲੇਸ਼ਣ ਕਰ ਰਹੇ ਨੇ ਵੀ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਵੀ ਬਹੁਤ ਡਾਢਾ ਇਕੱਠ ਹੈ। ਹੁਣ ਗੁਰੂ ਨਾਨਕ ਮਹਾਰਾਜ ਨੇ ਇੱਥੇ ਆਪਣਾ ਸੁਨੇਹਾ ਦੇਣਾ, ਗੱਲ ਤਾਂ ਉੱਥੇ ਰੱਬ ਦੇ ਘਰ ਦਾ ਸੁਨੇਹਾ ਦੇਣ ਦੀ ਸੀ ਨਾ, ਤੇ ਸੁਨੇਹਾ ਕਿਹੜਾ ਦੇਣਾ? ਵੀ ਰੱਬ ਇੱਕ ਹੈ, ਸਾਰੀਆਂ ਥਾਵਾਂ ਤੇ ਵੱਸਦਾ ਪਰਮਾਤਮਾ। ਪਰ ਮੁਸਲਮਾਨ ਵੀਰ ਕੀ ਕਹਿੰਦੇ ਸੀ ਉਹ ਵਕਤ ਦੇ? ਉਹ ਕਹਿੰਦੇ ਸੀ ਵੀ ਅੱਲਾ ਹੈ ਪਰ ਉਹ ਰਹਿੰਦਾ ਇੱਥੇ ਹੀ ਹੈ, ਕਾਬੇ ਚ, ਇੱਥੇ ਹੀ ਹੈ ਆ ਦਿਸ਼ਾ ਵੱਲ। ਤੇ ਗੁਰੂ ਨਾਨਕ ਮਹਾਰਾਜ ਨੇ ਉਹ ਰੱਬ ਆਜ਼ਾਦ ਕਰਾਉਣਾ ਸੀ ਉਹਨਾਂ ਤੋਂ, ਉਹਨਾਂ ਨੂੰ ਸਮਝਾਉਣਾ ਸੀ ਵੀ ਉਹ ਜਰੇ ਜਰੇ ਵਿੱਚ ਹੈ, ਹਰ ਥਾਂ ਤੇ ਹੈ, ਹਰ ਦਿਸ਼ਾ ਵਿੱਚ ਹੈ ਇਹ ਸਿਧਾਂਤ। ਤੇ ਦੂਸਰਾ ਗੁਰੂ ਮਹਾਰਾਜ ਨੇ ਇਹ ਸਮਝਾਉਣਾ ਸੀ ਕਿ ਰੱਬ ਦੇ ਘਰ ਵਿੱਚ ਨਾ ਜਾਤਾਂ ਪਾਤਾਂ ਦੀ ਗੱਲ ਹੈ, ਨਾ ਧਰਮਾਂ ਦੀ ਗੱਲ ਹੈ, ਨਾ ਫਿਰਕਿਆਂ ਦੀ, ਉੱਥੇ ਤਾਂ ਕਰਮ ਵੇਖਿਆ ਜਾਂਦਾ, ਕਿਉਂਕਿ ਉਹ ਵਕਤ ਹਿੰਦੂ ਮੁਸਲਮਾਨਾਂ ਦੇ ਝਗੜੇ ਸੀ। ਤੀਜਾ ਮਹਾਰਾਜ ਨੇ ਸਮਝਾਉਣਾ ਸੀ ਉਹ ਵਕਤ ਦਾ ਜਿਹੜਾ ਕਾਜੀ ਸੀ ਧਰਮੀ, ਉਹ ਰਿਸ਼ਵਤ ਲੈ ਕੇ ਝੂਠ ਬੋਲਦਾ ਸੀ, ਕਾਜੀ ਕੂੜ ਬੋਲ ਮਲਖਾਏ, ਉਹਨੂੰ ਸਮਝਾਉਣਾ ਸੀ। ਇਹ ਤਿੰਨ ਸਿਧਾਂਤ ਦ੍ਰਿੜ ਕਰਾਉਣੇ ਨੇ। ਤੇ ਗੁਰੂ ਮਹਾਰਾਜ ਉੱਥੇ ਪਹੁੰਚ ਗਏ। ਜਾ ਬਾਬਾ ਸੁੱਤਾ ਰਾਤ ਨੂੰ ਬਲ ਮਹਿਰਾਬੇ ਪਾਏ ਪਸਾਰੀ, ਜਦੋਂ ਰਾਤ ਹੋਈ ਨਾ, ਜਿਹੜੇ ਹੋਰ ਵੀ ਉੱਥੇ ਹੱਜ ਕਰਨ ਵਾਸਤੇ ਹਾਜ਼ਰੀ ਆਏ ਹੋਏ ਸੀ, ਤਾਂ ਉਹਨਾਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਵੀ ਨੇ, ਭਾਈ ਮਰਦਾਨਾ ਵੀ ਕੋਲ ਹੈ, ਤੇ ਉਧਰ ਨੂੰ ਸਤਿਗੁਰੂ ਜੀ ਨੇ ਚਰਨ ਕਰ ਲਏ ਜਿੱਧਰ ਉਹਨਾਂ ਦਾ ਕਾਬਾ। ਹੁਣ ਇੱਥੇ ਵੀ ਸਮਝਿਓ, ਉਹਨਾਂ ਨੂੰ ਨਾ ਤਾਂ ਜਲੀਲ ਕਰਨ ਵਾਸਤੇ, ਨਾ ਨਰਾਦਰ ਕਰਨ ਵਾਸਤੇ, ਐਸਾ ਨਹੀਂ ਕੀਤਾ ਮਹਾਰਾਜ ਨੇ। ਗੱਲ ਸੀ ਉਹਨਾਂ ਨੂੰ ਸੁਨੇਹਾ ਦੇਣਾ ਸੀ, ਬਲ ਮਹਿਰਾਬੇ ਪਾਏ ਪਸਾਰੀ। ਤੇ ਫਿਰ ਉਹ ਵਕਤ ਇੱਕ ਕਾਜ਼ੀ ਸੀ ਜਿਹਦਾ ਨਾਮ ਇਤਿਹਾਸ ਵਿੱਚ ਕਾਜ਼ੀ ਜੀਵਨ ਆਇਆ, ਜੀਵਨ ਕਾਜ਼ੀ। ਭਾਈ ਗੁਰਦਾਸ ਲਿਖਦੇ ਨੇ, ਜੀਵਨ ਮਾਰੀ ਲੱਤ ਦੀ। ਉਹ ਆਇਆ, ਉਹਨੇ ਕੋਈ ਗੱਲ ਨਹੀਂ ਕੀਤੀ ਮਹਾਰਾਜ ਨਾਲ, ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੱਖੀ ਵਿੱਚ ਉਹਨੇ ਲੱਤ ਮਾਰੀ ਹੈ। ਪਹਿਲਾਂ ਲੱਤ ਮਾਰੀ, ਠੁੱਡ ਮਾਰੀ, ਫਿਰ ਉਹਨੇ ਕਿਹਾ, ਕਿਹੜਾ ਸੁੱਤਾ ਕੁਫਰ ਕਫਾਰੀ, ਓਏ ਕਾਫਰਾ, ਤੈਨੂੰ ਪਤਾ ਨਹੀਂ ਵੀ ਕਿਵੇਂ ਪਈਂਦਾ ਇੱਥੇ। ਪਾਤਸ਼ਾਹ ਜੀ ਕਹਿਣ ਲੱਗੇ, ਕਾਜ਼ੀ ਜੀ ਕੀ ਹੋ ਗਿਆ? ਕਹਿੰਦੇ, ਇੱਧਰ ਸਾਡਾ ਖੁਦਾ ਦਾ ਘਰ ਹੈ, ਸਾਡਾ ਅੱਲਾ ਵੱਸਦਾ ਇੱਧਰ, ਜਿੱਧਰ ਤੂੰ ਆਪਣੇ ਇਹ ਪੈਰ ਕੀਤੇ ਆ। ਪਾਤਸ਼ਾਹ ਕਹਿੰਦੇ ਵੀ ਦੇਖ, ਮੈਂ ਸਫ਼ਰ ਬਹੁਤ ਜ਼ਿਆਦਾ ਕਰਕੇ ਆਇਆ, ਮੈਂ ਥੱਕ ਬਹੁਤ ਗਿਆ, ਵੀ ਉੱਠਿਆ ਮੇਰੇ ਤੋਂ ਜਾਂਦਾ ਨਹੀਂ, ਆਏ ਕਰ ਵੀ ਜਿੱਧਰ ਤੇਰਾ ਰੱਬ ਨਹੀਂ ਹੈ ਨਾ, ਉਧਰ ਨੂੰ ਮੇਰੇ ਪੈਰ ਕਰਦੇ, ਜਿੱਧਰ ਤੇਰਾ ਰੱਬ ਨਹੀਂ ਹੈ ਉਧਰ ਮੇਰੇ ਪੈਰ ਕਰਦੇ। ਤਾਂ ਫਿਰ ਉੱਥੇ ਵੀ ਸਤਿਕਾਰ ਥੋੜਾ ਸੀ। ਜੀਵਨ ਕਾਜ਼ੀ ਨੇ ਕੀ ਕੀਤਾ? ਟੰਗੋ ਪਾਕੜ ਘਸੀਟਿਆ, ਟੰਗੋ ਪਾਕੜ ਘਸੀਟਿਆ। ਦੇਖੋ, ਗੁਰੂ ਨਾਨਕ ਮਹਾਰਾਜ ਸੱਚ ਦਾ ਸੁਨੇਹਾ ਦੇਣ ਲਈ ਉੱਥੇ ਆਪਣੇ ਤਨ ਨਾਲ ਕੀ ਜਰ ਰਹੇ ਨੇ, ਕੀ ਹੋ ਰਿਹਾ ਮਹਾਰਾਜ ਨਾਲ। ਕੋਈ ਉਹਨੂੰ ਭੂਤ ਕਹਿ ਰਿਹਾ, ਕੋਈ ਪ੍ਰੇਤ ਕਹਿ ਰਿਹਾ, ਕੋਈ ਉਹਨਾਂ ਦੇ ਲੱਤਾਂ ਮਾਰਦਾ, ਕੋਈ ਟੰਗਾਂ ਤੋਂ ਪਕੜ ਕੇ ਘਸੀਟਦਾ, ਸਾਰਾ ਕੁਝ ਜਰ ਰਹੇ ਨੇ ਉਹ। ਕਿਉਂ? ਕਿਉਂਕਿ ਰੱਬ ਦਾ ਸੁਨੇਹਾ ਦੇਣਾ। ਟੰਗੋ ਪਾਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਤੇ ਹੋਇਆ ਕੀ ਫਿਰ? ਜਦੋਂ ਡਾਢਾ ਇਕੱਠ ਹੋ ਗਿਆ, ਹਾਜੀ ਕਾਜੀ ਇਕੱਠੇ ਹੋ ਗਏ, ਪਤਾ ਲੱਗ ਗਿਆ ਵੀ ਇੱਥੇ ਦੋ ਜਾਣੇ ਆਏ ਨੇ, ਉਹ ਇੱਧਰ ਨੂੰ ਆਪਣੇ ਪੈਰ ਕਰਕੇ ਪਏ ਨੇ ਆਪਣੇ ਕਾਬੇ ਵੱਲ, ਉੱਥੇ ਰੌਲਾ ਪੈ ਗਿਆ, ਇਕੱਠੇ ਹੋ ਗਏ। ਪਾਤਸ਼ਾਹ ਕਹਿੰਦੇ ਵੀ ਜਿੱਧਰ ਤੇਰਾ ਰੱਬ ਨਹੀਂ ਨਾ, ਖੁਦਾ ਨਹੀਂ, ਉੱਧਰ ਨੂੰ ਮੇਰੇ ਪੈਰ ਕਰਦੇ। ਤਾਂ ਫਿਰ ਜੀਵਨ ਕਾਜੀ ਜਿੱਧਰ ਜਿੱਧਰ ਨੂੰ ਪੈਰ ਕਰਦਾ, ਪਾਤਸ਼ਾਹ ਕਹਿੰਦੇ ਇੱਥੇ ਹੈ, ਜੇ ਇੱਥੇ ਵੀ ਨਹੀਂ ਹੋਰ ਪਾਸੇ ਕਰਦੇ, ਇੱਥੇ ਵੀ ਨਹੀਂ ਹੋਰ ਪਾਸੇ ਕਰਦੇ, ਕਹੀ ਜਾ ਰਹੇ ਨੇ ਵਾਰ ਵਾਰ। ਤਾਂ ਹੋਇਆ ਕਿ ਐਸਾ ਆਸਰ ਹੋਇਆ ਮਹਾਰਾਜ ਦੇ ਗਿਆਨ ਦਾ, ਵੀ ਜਿੱਧਰ ਵੀ ਉਹ ਹਾਜੀ ਕਾਜੀ ਦੇਖਦੇ ਨੇ ਨਾ, ਉਹਨਾਂ ਨੂੰ ਮੱਕਾ ਉੱਧਰ ਹੀ ਦਿਸਦਾ, ਮੱਕਾ ਉੱਧਰ ਹੀ ਦਿਸਦਾ। ਫਿਰਿਆ ਮੱਕਾ ਕਲਾ ਦਿਖਾਰੀ, ਤੇ ਉਹਨਾਂ ਨੂੰ ਮੈਸੇਜ ਦਿੱਤਾ, ਸੁਨੇਹਾ ਦਿੱਤਾ ਕਿ ਅੱਲਾ ਖੁਦਾ ਦਾ ਘਰ ਹਰ ਦਿਸ਼ਾ ਵਿੱਚ ਹੈ, ਉਹ ਹਰ ਜਗ੍ਹਾ ਤੇ ਰਹਿੰਦਾ, ਜਰੇ ਜਰੇ ਵਿੱਚ ਰਹਿੰਦਾ। ਕਿਉਂ? ਇਹ ਗੁਰਮਤ ਦਾ ਬਹੁਤ ਵੱਡਾ ਅਸੂਲ ਹੈ ਇੱਕ, ਕਿ ਪਰਮਾਤਮਾ ਇੱਕ ਹੈ, ਹਰ ਥਾਂ ਤੇ ਰਹਿੰਦਾ। ਜਿਨ੍ਹਾਂ ਨੇ ਇਹ ਗੱਲ ਸਮਝ ਲਈ ਨਾ, ਕਿ ਉਹ ਕਿਸੇ ਨਾਲ ਬਿਤਕਰਾ ਕਰੇਗਾ? ਜਿਹਨੇ ਸਮਝ ਲਿਆ ਕਿ ਸਾਰਿਆਂ ਦੇ ਅੰਦਰ ਪਰਮਾਤਮਾ ਹੈ, ਆਪਾਂ ਇੱਕ ਪਰਮਾਤਮਾ ਤੋਂ ਪੈਦਾ ਹੋਏ ਹਾਂ ਤੇ ਸਾਰੇ ਅਸੀਂ ਇੱਕ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ। ਜਿਹਨੇ ਗੱਲ ਸਮਝ ਲਈ ਕਿ ਉਹ ਕਿਸੇ ਨਾਲ ਵਿਤਕਰਾ ਕਰੇਗਾ, ਝੂਠ ਬੋਲੇਗਾ, ਠੱਗੀ ਮਾਰੇਗਾ, ਧੋਖਾ ਕਰੇਗਾ, ਨਫ਼ਰਤ ਕਰੇਗਾ, ਬਿਲਕੁਲ ਨਹੀਂ। ਕਿਹਾ ਨਾ ਮਹਾਰਾਜ ਨੇ, ਬਿਸਰ ਗਈ ਸਭ ਤਾਤ ਪਰਾਈ। ਤਾਤ ਈਰਖਾ ਨੂੰ ਕਹਿੰਦੇ ਨੇ। ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣੇ। ਕਹਿਣ ਦੀਆਂ ਗੱਲਾਂ ਨਹੀਂ, ਆਹ ਗੁਰੂ ਨਾਨਕ ਦਾ ਦਰਬਾਰ ਸਜਿਆ, ਇੱਥੇ ਜਿਹੜਾ ਮਰਜ਼ੀ ਆ ਜੇ, ਕੋਈ ਹਿੰਦੂ ਵੀਰ ਆ ਜੇ, ਮੁਸਲਮਾਨ ਆ ਜੇ, ਸਿੱਖ ਆ ਜੇ, ਈਸਾਈ, ਜੈਨੀ, ਬੋਧੀ, ਪਾਰਸੀ, ਉਹਨੂੰ ਇੱਕੋ ਅੱਖ ਨਾਲ ਵੇਖਿਆ ਜਾਏਗਾ ਤੇ ਇੱਕੋ ਜਿਹੇ ਪਿਆਰ ਦੇ ਸ਼ਬਦ ਬੋਲੇ ਜਾਣਗੇ, ਬਿਤਕਰਾ ਕੋਈ ਨਹੀਂ ਕਿਸੇ ਨਾਲ। ਹੁਣ ਇਹ ਗੱਲ ਸਮਝਾਉਣ ਵਾਸਤੇ ਕਿ ਜੇ ਦੁਨੀਆਂ ਚੋਂ ਝਗੜਾ, ਈਰਖਾ, ਨਫ਼ਰਤ ਖਤਮ ਕਰਨੀ ਹੈ ਤਾਂ ਇਹ ਸਮਝੋ ਕਿ ਅੱਲਾ ਖੁਦਾ ਹਰ ਜਗ੍ਹਾ ਤੇ ਹੈ, ਹਰ ਦੇ ਅੰਦਰ ਵੱਸਦਾ। ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦੁਖਾਰੀ। ਤੇ ਜਦੋਂ ਉਹਨਾਂ ਨੇ ਵੇਖ ਲਿਆ ਨਾ ਪਾਤਸ਼ਾਹ ਜੀ ਦੀ ਕਲਾ ਨੂੰ, ਤਾਂ ਫਿਰ ਹੱਥ ਜੋੜ ਕੇ ਜੁਹਾਰਾਂ ਕਰਨ ਲੱਗ ਗਏ, ਨਮਸਕਾਰਾਂ ਕਰਨ ਲੱਗ ਗਏ, ਫਿਰ ਇਕੱਠੇ ਹੋ ਕੇ ਬਹਿ ਗਏ। ਕਹਿੰਦੇ, ਬਾਬਾ ਵੀ ਤੇਰੇ ਤੇ ਕੁਝ ਸਵਾਲ ਕਰਨੇ ਆ, ਅਸੀਂ ਤੇਰੇ ਤੇ ਕੁਝ ਸਵਾਲ ਕਰਨੇ ਆ, ਕੁਝ ਸਾਡੇ ਕੁਐਸਚਨ ਨੇ, ਉਹਨਾਂ ਦੇ ਆਂਸਰ ਜ਼ਰੂਰ ਦਿਓ। ਪਾਤਸ਼ਾਹ ਜੀ ਕਹਿੰਦੇ, ਬੋਲੋ, ਕੀ ਪੁੱਛਣਾ? ਜੋ ਉਹਨਾਂ ਨੇ ਪੁੱਛਿਆ, ਭਾਈ ਗੁਰਦਾਸ ਨੇ ਉਹ ਵੀ ਲਿਖਿਆ, ਪੁੱਛਣ ਗੱਲ ਏ ਮਾਣ ਦੀ, ਕਾਜੀ ਮੁੱਲਾ ਇਕੱਠੇ ਹੋਈ, ਉਹਨਾਂ ਨੇ ਸੰਸਾਰ ਦੀ ਗੱਲ ਨਹੀਂ ਕੋਈ ਕੀਤੀ ਬਾਬੇ ਨਾਲ, ਸੰਸਾਰੀ ਗੱਲ ਜਿਵੇਂ ਆਪਾਂ ਕਰਦੇ ਹਾਂ ਨਾ, ਉਹ ਹੁਣ ਕੋਈ ਗੱਲ ਨਹੀਂ ਹੋਈ ਉੱਥੇ, ਉੱਥੇ ਗੱਲ ਚੱਲੀ ਧਰਮ ਦੀ, ਇਮਾਨ ਧਰਮ ਨੂੰ ਕਹਿੰਦੇ ਨੇ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੰਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਗੁਰੂ ਮਹਾਰਾਜ ਨੇ ਜਿਹੜਾ ਕੌਤਕ ਉੱਥੇ ਕੀਤਾ ਉਹਨੂੰ ਕੋਈ ਨਹੀਂ ਸਮਝ ਰਿਹਾ, ਉਹਨਾਂ ਤੋਂ ਬਾਹਰ ਹੈ, ਉੱਥੇ ਤੱਕ ਉਹਨਾਂ ਦੀ ਸੋਚ ਪਹੁੰਚ ਹੀ ਨਹੀਂ ਸੀ ਸਕਦੀ। ਪੁੱਛਣ ਖੋਲ ਕਿਤਾਬ ਨੂੰ, ਹਾਜੀ ਕਾਜੀ ਕਹਿਣ ਲੱਗੇ ਬਾਬਾ ਜਿਹੜੀ ਤੇਰੇ ਕੋਲ ਕਿਤਾਬ ਹੈ ਨਾ, ਕੀ ਸੀ ਬਾਣੀ ਦੀ ਪੋਥੀ, 972 ਸ਼ਬਦ 19 ਰਾਗਾਂ ਵਿੱਚ ਗੁਰੂ ਨਾਨਕ ਮਹਾਰਾਜ ਦੇ ਉਚਾਰੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ। ਇਸ ਤੋਂ ਇਲਾਵਾ ਪਹਿਲੀ ਉਦਾਸੀ ਵੇਲੇ ਸਤਿਗੁਰੂ ਜੀ ਨੇ ਭਗਤਾਂ ਦੀ ਬਾਣੀ ਵੀ, ਭਗਤ ਕਬੀਰ ਸਾਹਿਬ ਦੀ ਬਾਣੀ, ਭਗਤ ਰਵਿਦਾਸ ਸਾਹਿਬ ਦੀ ਬਾਣੀ, ਉਹ ਵੀ ਆਪਣੀ ਝੋਲੀ ਵਿੱਚ ਪਵਾ ਲਈ ਸੀ ਕਾਂਸੀ ਦੀ ਧਰਤੀ ਤੇ ਜਾ ਕੇ। ਪਾਕ ਪਟਨ ਦੀ ਧਰਤੀ ਤੋਂ ਬਾਬਾ ਫਰੀਦ ਸਾਹਿਬ ਦੇ ਬਚਨ ਵੀ ਉਹਨਾਂ ਨੇ ਲੈ ਲਏ ਸੀ। ਇਹ ਬਾਣੀ ਦਾ ਖਜ਼ਾਨਾ ਪੋਥੀ ਦੇ ਰੂਪ ਵਿੱਚ ਗੁਰੂ ਨਾਨਕ ਮਹਾਰਾਜ ਦੇ ਕੋਲ ਹੈ। ਉਹ ਕੀ ਕਹਿ ਰਹੇ ਨੇ, ਕਹਿਣ ਲੱਗੇ ਬਾਬਾ ਵੀ ਆਹ ਜਿਹੜੀ ਤੁਹਾਡੇ ਕੋਲ ਬਾਣੀ ਦਾ, ਰੱਬੀ ਕਲਾਮ ਦਾ ਖਜ਼ਾਨਾ ਹੈ, ਇਹਨੂੰ ਖੋਲੋ ਸਾਡੇ ਸਾਹਮਣੇ, ਪ੍ਰਗਾਸ ਕਰੋ ਇਹਨੂੰ ਤੇ ਸਾਨੂੰ ਇੱਕ ਗੱਲ ਦੱਸੋ। ਦੇਖੋ ਕਿੱਡੀ ਮਾਣ ਵਾਲੀ ਗੱਲ ਹੈ ਕਿ ਉਹ ਧਰਤੀ ਮੱਕੇ ਦੀ ਜਿੱਥੇ ਅੱਜ ਤੱਕ ਕੁਰਾਨ ਸ਼ਰੀਫ ਦੀ ਗੱਲ ਹੋਈ ਹੈ, ਹੋਰ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਰਚਾ, ਧਾਰਮਿਕ ਗ੍ਰੰਥ ਦਾ ਉਪਦੇਸ਼ ਵਿਚਾਰ ਉੱਥੇ ਨਹੀਂ ਹੋਈ। ਆ ਪਹਿਲੀ ਵਾਰ ਹੋਇਆ ਕਿ ਉਹ ਖੁਦ ਕਹਿ ਰਹੇ ਨੇ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹ ਜਾਹਰ ਪੀਰ, ਕਿਰਪਾ ਕਰ, ਜੋ ਤੇਰੇ ਕੋਲ ਇਹ ਰੱਬੀ ਕਲਾਮ ਹੈ ਨਾ, ਇਹਨੂੰ ਖੋਲ ਤੇ ਸਾਨੂੰ ਖੋਲ ਕੇ ਇੱਕ ਗੱਲ ਦੱਸ। ਕਿਹੜੀ? ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਹਿੰਦੂ ਵੱਡੇ ਨੇ ਜਾਂ ਮੁਸਲਮਾਨ, ਆ ਝਗੜਾ ਸੀ ਉਹ ਵਕਤ ਦਾ, ਧਰਮਾਂ ਦੇ ਝਗੜੇ ਸੀ। ਹਿੰਦੂ ਕਹਿੰਦੇ ਸੀ ਅਸੀਂ ਵੱਡੇ ਹਾਂ, ਮੁਸਲਮਾਨ ਕਹਿੰਦੇ ਸੀ ਅਸੀਂ ਵੱਡੇ ਹਾਂ। ਹਿੰਦੂ ਕਹਿੰਦਾ ਸੀ ਵੀ ਸਾਡਾ ਭਗਵਾਨ ਈਸ਼ਵਰ ਦੱਖਣ ਚ ਹੈ, ਤੇ ਉਹ ਵਕਤ ਦਾ ਮੁਸਲਮਾਨ ਕਹਿੰਦਾ ਸੀ ਸਾਡਾ ਖੁਦਾ ਪੱਛਮ ਚ ਹੈ। ਦੇਖੋ ਦਿਸ਼ਾਵਾਂ ਵੀ ਵੰਡ ਲਈਆਂ ਉਹਨਾਂ ਨੇ ਵੀ ਸਾਡਾ ਪੱਛਮ ਚ ਹੈ, ਉਹ ਕਹਿੰਦੇ ਸਾਡਾ ਦੱਖਣ ਵਿੱਚ ਹੈ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹੋ ਮਕਾਮਾ। ਪਰ ਗੁਰਮਤ ਕੀ ਕਹਿੰਦੀ ਹੈ, ਬਾਬਾ ਨਾਨਕ ਕੀ ਕਹਿੰਦਾ, ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਰੱਬ ਤੇਰੇ ਅੰਦਰ ਹੈ। ਰੱਬ ਤੇਰੇ ਅੰਦਰ ਹੈ, ਉਹ ਕੇਵਲ ਇੱਕ ਦਿਸ਼ਾ ਤੱਕ ਨਹੀਂ ਟਿਕਿਆ, ਨਹੀਂ ਨਹੀਂ, ਉਹ ਤੇਰੇ ਅੰਦਰ ਹੀ ਬੈਠਾ ਹੈ, ਬਸ ਉਹਨੂੰ ਖੋਜ, ਅੰਦਰ ਨੂੰ ਜਾ, ਅੰਦਰ ਦੀ ਖੋਜ ਕਰ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਹਾਜੀਓ ਕਾਜੀਓ, ਰੱਬ ਦੇ ਘਰ ਵਿੱਚ ਨਾ ਧਰਮ, ਨਾ ਜਾਤ, ਨਾ ਪਦਵੀ, ਨਾ ਅਹੁਦਾ, ਨਾ ਪਦਾਰਥ, ਇਹਨਾਂ ਦੀ ਉੱਥੇ ਕੀਮਤੀ ਨਹੀਂ ਹੈ, ਇਹ ਵੇਖੀ ਨਹੀਂ ਜਾਂਦੀਆਂ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇ ਜਿਨਕੀ ਲਿਖ ਪਤ ਪਵੈ ਚੰਗੇ ਸਹੀ ਕੇ। ਇਹ ਤਾਂ ਇੱਥੇ ਨਾ ਸਾਰਾ ਕੁਝ। ਹਾਂ, ਗੁਰੂ ਨੇ ਕੀ ਸਮਝਾਇਆ, ਧਰਮ ਕੋਈ ਮਾੜਾ ਨਹੀਂ, ਜੇ ਕੋਈ ਮੁਸਲਮਾਨ ਹੈ ਉਹ ਸੱਚਾ ਮੁਸਲਮਾਨ ਬਣੇ, ਜੇ ਕੋਈ ਹਿੰਦੂ ਹੈ ਉਹ ਸੱਚਾ ਹਿੰਦੂ ਬਣੇ, ਜੇ ਕੋਈ ਸਿੱਖ ਹੈ ਉਹ ਸੱਚਾ ਸਿੱਖ ਬਣੇ, ਧਰਮ ਕੋਈ ਮਾੜਾ ਨਹੀਂ। ਇਹ ਰਸਤੇ ਨੇ, ਇਹ ਸਾਰੇ ਰਸਤੇ ਇੱਕ ਪਰਮਾਤਮਾ ਤੱਕ ਜਾਂਦੇ ਨੇ। ਗੁਰੂ ਮਹਾਰਾਜ ਨੇ ਸਮਝਾਇਆ ਧਰਮ ਕੋਈ ਮਾੜਾ ਨਹੀਂ, ਧਾਰਮਿਕ ਚਿੰਨ ਮਾੜੇ ਨਹੀਂ, ਜੇ ਉਹਨਾਂ ਦਾ ਗਿਆਨ, ਉਹਨਾਂ ਦਾ ਸੁਨੇਹਾ ਸਾਡੇ ਜੀਵਨ ਵਿੱਚ ਹੋਵੇ। ਗੁਰੂ ਮਹਾਰਾਜ ਨੇ ਧਰਮ ਦੀ ਆਲੋਚਨਾ ਨਹੀਂ ਕੀਤੀ, ਧਾਰਮਿਕ ਚਿੰਨ੍ਹਾਂ ਦੀ ਨਹੀਂ ਕੀਤੀ। ਹਾਂ, ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਸੀ ਪਰ ਅੰਦਰ ਧਰਮ ਨਹੀਂ ਸੀ। ਜਿਹੜੇ ਲੋਕਾਂ ਨੇ ਉਹ ਵਕਤ ਧਾਰਮਿਕ ਚਿੰਨ ਪਾਏ ਸੀ ਪਰ ਉਹ ਚਿੰਨਾਂ ਦਾ ਅੰਤਰੀਵੀ ਉਪਦੇਸ਼ ਉਹਨਾਂ ਦੇ ਜੀਵਨ ਵਿੱਚ ਨਹੀਂ ਸੀ, ਉਹਨਾਂ ਨੂੰ ਗੁਰੂ ਮਹਾਰਾਜ ਨੇ ਸੁਨੇਹਾ ਦਿੱਤਾ, ਵਿਚਾਰ ਸਮਝਾਈ। ਕਹਿੰਦੇ ਪਰਮਾਤਮਾ ਦੇ ਘਰ ਵਿੱਚ ਨਾ, ਅੱਲਾ ਦੇ ਘਰ ਵਿੱਚ ਇਹ ਝਗੜੇ ਨਹੀਂ ਚੱਲਦੇ ਕੌਣ ਹਿੰਦੂ ਕੌਣ ਮੁਸਲਮਾਨ। ਕਹਿੰਦੇ ਬਾਬਾ ਫਿਰ ਉੱਥੇ ਕੀ ਹੈ ਜੇ ਉੱਥੇ ਧਰਮ ਨਹੀਂ ਵੇਖਿਆ ਜਾਂਦਾ? ਹਾਂ, ਉੱਥੇ ਕੀ ਵੇਖਿਆ ਜਾਂਦਾ? ਮਹਾਰਾਜ ਕਹਿੰਦੇ ਕਰਮ, ਕਰਮ ਜੋ ਅਸੀਂ ਕਰਨੀ ਕਰਨੇ ਆ, ਜੋ ਅਸੀਂ ਕਰਮ ਕਮਾ ਰਹੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਉੱਥੇ ਕਰਮ ਵੇਖਿਆ ਜਾਂਦਾ, ਉੱਥੇ ਧਰਮ ਨਹੀਂ ਵੇਖਿਆ ਜਾਂਦਾ, ਜਾਤਾਂ ਨਹੀਂ ਵੇਖੀਆਂ ਜਾਂਦੀਆਂ, ਫਿਰਕੇ ਨਹੀਂ ਵੇਖੇ ਜਾਂਦੇ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋ ਰੋਈ, ਹਿੰਦੂ ਮੁਸਲਮਾਨ ਦੋਏ, ਦਰਗਾਹ ਅੰਦਰ ਲੈਣ ਨਾ ਟੋਈ, ਕੱਚਾ ਰੰਗ ਕੁਸੁੰਬਕਾ ਪਾਣੀ ਤੋਤਾ ਥਿਰ ਨਾ ਰਹੋਈ। ਫੁੱਲਾਂ ਦੀ ਦੁਨੀਆਂ ਵਿੱਚ ਇੱਕ ਕੁਸੁੰਬੇ ਦਾ ਫੁੱਲ ਹੁੰਦਾ ਹੈ, ਬਾਣੀ ਵਿੱਚ ਬਾਰ ਬਾਰ ਜ਼ਿਕਰ ਆਇਆ, ਦੇਖ ਕੁਸੁੰਬਾ ਰੰਗੋਲਾ ਕਾਹੇ ਭੂਲ ਲਾਗੇ, ਹੱਥ ਨਾਲ ਲਾਈ ਕੁਸੁੰਬੜਾ ਜਲ ਜਾਸੀ ਢੋਲਾ। ਚਮਕ ਦਮਕ ਬਹੁਤ ਹੁੰਦੀ ਹੈ ਉਹਦੇ ਵਿੱਚ, ਕੁਸੁੰਬੇ ਦੇ ਫੁੱਲ ਵਿੱਚ ਸੂਹੇ ਰੰਗ ਦਾ ਹੁੰਦਾ, ਪਰ ਜਦੋਂ ਨਾ ਉਹਦੇ ਪਾਣੀ ਦੀਆਂ ਛੱਟਾਂ ਵੱਜ ਜਾਣ, ਨਾਲ ਦੀ ਨਾਲ ਹੀ ਮੁਰਝਾ ਜਾਂਦਾ, ਚਮਕ ਦਮਕ ਬਹੁਤ ਹੈ। ਕੀ ਕਿਹਾ ਪਾਤਸ਼ਾਹ ਨੇ? ਕਹਿੰਦੇ ਤੁਸੀਂ ਧਰਮ ਦਾ ਭੇਖ ਪਾ ਲਿਆ, ਤੁਸੀਂ ਵੀ ਪਾ ਲਿਆ, ਉਹਨਾਂ ਨੇ ਵੀ ਪਾ ਲਿਆ, ਧਰਮਾਂ ਦੇ ਝਗੜੇ ਕਰੀ ਜਾਂਦੇ, ਧਰਮ ਦੀ ਚਰਚਾ ਬਹੁਤ ਕਰਦੇ ਹੋ ਤੁਸੀਂ। ਉਹ ਕਹਿੰਦਾ ਮੈਂ ਹਿੰਦੂ ਹਾਂ, ਉਹ ਕਹਿੰਦਾ ਮੈਂ ਮੁਸਲਮਾਨ, ਉਹ ਕਹਿੰਦਾ ਮੈਂ ਵੱਡਾ, ਉਹ ਕਹਿੰਦਾ ਮੈਂ ਵੱਡਾ, ਪਰ ਜਿਸ ਦਿਨ ਆ ਕੇ ਮੌਤ ਨੇ ਝਟਕਾ ਦੇਤਾ ਨਾ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਅੱਗੇ ਨਹੀਂ ਜਾਂਦਾ। ਇਹ ਕੱਚਾ ਰੰਗ ਕਸੁੰਬਕਾ ਪਾਣੀ ਤੋਤਾ ਥਿਰ ਨਾ ਰਹੋਈ, ਕਰਨ ਵਖੇਲੇ ਆਪ ਵਿੱਚ ਰਾਮ ਰਹੀਮ ਇੱਕ ਥਾਏ ਖਲੋਈ। ਫਿਰ ਕਹਿੰਦੇ ਰੱਬ ਦੇ ਨਾਮਾਂ ਦੇ ਵੀ ਝਗੜੇ ਸੀ, ਇੱਕ ਕਹਿੰਦੇ ਰਾਮ ਸਾਡਾ, ਦੂਜਾ ਕਹਿੰਦੇ ਰਹੀਮ ਸਾਡਾ। ਦੇਖੋ ਪਰਮਾਤਮਾ ਦੇ ਨਾਮਾਂ ਦੇ ਝਗੜੇ, ਉਹ ਕਹਿੰਦੇ ਸਾਡਾ ਰਾਮ ਹੈ, ਦੂਜੇ ਕਹਿੰਦੇ ਸਾਡਾ ਰਹੀਮ ਹੈ। ਪਰ ਬਾਬਾ ਨਾਨਕ ਕੀ ਕਹਿੰਦਾ? ਬਲਿਹਾਰੇ ਜਾਓ ਜੇਤੇ ਤੇਰੇ ਨਾਮ ਹੈ, ਮੈਂ ਸਦਕੇ ਜਾਣਾ ਪਰਮਾਤਮਾ, ਜਿੰਨੇ ਵੀ ਤੇਰੇ ਨਾਮ ਨੇ ਮੈਂ ਕੁਰਬਾਨ ਜਾਣਾ। ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ, ਸਾਰੇ ਨਾਮ ਮਹਾਰਾਜ ਨੇ ਵਰਤੇ, ਉਹਨਾਂ ਦੇ ਵੱਖਰੇ ਅਰਥ ਸਾਨੂੰ ਸਮਝਾਏ। ਰਾਹੇ ਸੈਤਾਨੀ ਦੁਨੀਆ ਗੋਈ, ਕਹਿੰਦੇ ਪਰਮਾਤਮਾ ਦੇ ਉਪਦੇਸ਼ ਤੋਂ ਉਹ ਤੋਂ ਟੁੱਟ ਕੇ ਗੁਰੂ ਦੇ ਗਿਆਨ ਤੋਂ ਵੀ ਹੋਣਾ ਹੋ ਕੇ ਇਹ ਜਿਹੜਾ ਮਨੁੱਖ ਹੈ ਨਾ, ਇਹ ਸ਼ੈਤਾਨ ਬਣ ਗਿਆ। ਚਾਹੀਦਾ ਕੀ ਸੀ? ਇਹ ਇਨਸਾਨ ਬਣਦਾ, ਇਨਸਾਨੀਅਤ ਖਤਮ ਹੋ ਗਈ, ਧਰਮਾਂ ਦੇ ਝਗੜੇ ਪੈ ਗਏ, ਜਾਤਾਂ ਪਾਤਾਂ ਦੇ ਝਗੜੇ ਪੈ ਗਏ, ਪਰਮਾਤਮਾ ਦੇ ਨਾਮਾਂ ਦੇ ਝਗੜੇ ਪੈ ਗਏ, ਧਾਰਮਿਕ ਚਿੰਨਾਂ ਦੇ ਝਗੜੇ ਪੈ ਗਏ, ਦਿਸ਼ਾਵਾਂ ਦੇ ਝਗੜੇ ਪੈ ਗਏ, ਤੁਸੀਂ ਤਾਂ ਸ਼ੈਤਾਨ ਬਣ ਗਏ। ਉਹ ਮਿਲਣਾ ਭਗਵਾਨ ਨੂੰ, ਸ਼ੈਤਾਨ ਬਣ ਕੇ ਨਹੀਂ ਮਿਲ ਹੋਣਾ, ਜੇ ਭਗਵਾਨ ਨੂੰ ਮਿਲਣਾ ਤਾਂ ਇਨਸਾਨ ਬਣ ਕੇ ਮਿਲ ਹੋਣਾ, ਇਨਸਾਨ ਬਣੋ। ਜਦੋਂ ਆਹ ਉਪਦੇਸ਼ ਮਹਾਰਾਜ ਨੇ ਦਿੱਤਾ ਨਾ ਉੱਥੇ ਮੱਕੇ ਦੀ ਧਰਤੀ ਵਿੱਚ, ਉਹ ਇੰਨੇ ਪ੍ਰਭਾਵਿਤ ਹੋ ਗਏ ਕਿ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਦੀ ਖੰਡਾਂਬ ਲੈ ਲਈ, ਫਿਰ ਚਰਨਾਂ ਵਿੱਚ ਖੰਡਾਂਬ ਪਾਈ ਹੋਈ ਸੀ ਪਾਤਸ਼ਾਹ ਦੇ। ਉੱਥੇ ਫਿਰ ਉਹਨੂੰ ਜੁਹਾਰਾਂ ਕਰਦੇ ਨੇ, ਉਹ ਨਮਸਕਾਰਾਂ ਕਰਦੇ ਨੇ, ਤੇ ਭਾਈ ਗੁਰਦਾਸ ਨੇ ਲਿਖਿਆ ਨਾ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਜਿੱਥੇ ਜਿੱਥੇ ਵੀ ਬਾਬਾ ਨਾਨਕ ਗਿਆ, ਬਸ ਹਰ ਕੋਈ ਉਹਨਾਂ ਅੱਗੇ ਨਿਉਂਦਾ ਗਿਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਤੇ ਗੁਰੂ ਨਾਨਕ ਮਹਾਰਾਜ ਨੇ ਮੱਕੇ ਦੀ ਧਰਤੀ ਵਿੱਚ ਜਾ ਕੇ ਉਪਦੇਸ਼ ਦ੍ਰਿੜ ਕਰਾਇਆ, ਪਰਮਾਤਮਾ ਅੱਲਾ ਇੱਕ ਹੈ, ਹਰ ਜਗ੍ਹਾ ਤੇ ਵੱਸਦਾ। ਫਿਰ ਉਹਦੇ ਘਰ ਵਿੱਚ ਧਰਮਾਂ ਦਾ ਕੋਈ ਝਗੜਾ ਨਹੀਂ, ਉੱਥੇ ਤਾਂ ਕਰਮ ਵੇਖੇ ਜਾਂਦੇ ਨੇ। ਜੇ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਕਹਾਉਂਦੇ ਹੋ ਤਾਂ ਸੱਚੇ ਮੁਸਲਮਾਨ ਬਣ ਜਾਓ। ਜੋ ਤੁਹਾਡਾ ਧਰਮ ਤੁਹਾਨੂੰ ਸਮਝਾਉਂਦਾ ਹੈ ਉਹ ਧਰਮ ਨੂੰ ਅਪਣਾਓ, ਆਪਣੇ ਜੀਵਨ ਨੂੰ ਪਲਟੋ, ਤੁਸੀਂ ਸ਼ੈਤਾਨ ਨਾ ਬਣੋ, ਇਨਸਾਨ ਬਣੋ। ਜਿਸ ਦਿਨ ਮਨੁੱਖ ਇਨਸਾਨ ਬਣ ਗਿਆ ਉਸੇ ਦਿਨ ਇਹ ਭਗਵਾਨ ਦਾ ਰੂਪ ਹੋ ਜਾਵੇਗਾ। ਇਹ ਵਿਚਾਰ ਸਤਿਗੁਰੂ ਜੀ ਨੇ ਮੱਕੇ ਦੀ ਧਰਤੀ ਤੇ ਜਾ ਕੇ ਉਹ ਵਕਤ ਦੇ ਹਾਜ਼ੀਆਂ ਕਾਜ਼ੀਆਂ ਮੰਜੌਰਾਂ ਨੂੰ ਸਮਝਾਈ। ਸੋ ਇੱਥੇ ਹੀ ਸਮਾਪਤੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ। ਆਓ ਗੁਰੂ ਘਰ ਦੇ ਕੀਰਤਨੀਏ ਅਤੀ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਡੀ ਸਾਂਝ ਪਵਾਉਣਗੇ ਜੀ। ਸਮੇਂ ਦਾ ਲਾਹਾ ਪ੍ਰਾਪਤ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.